ਫੇਰ ਜਦ ਸਵੇਰ ਦੀ ਪੀਤੀ ਨੂੰ ਟੋਟ ਪਊ ਤਾਂ ਜੋਗੀ ਫੇਰ ਇੱਕ ਦੋ ਘੁੱਟ ਹੋਰ ਗੁਰੂ ਜੀ ਤਾਂ ਫੇਰ ਇਸ ਸ਼ੂਸ਼ੇ ਮੱਧ ਜੋਗੇ ਹੀ ਹੋ ਰਹੇ। ਜੋਗੀ ਹੋ ਰਹੇ ਤਾਂ ਡਰ ਕੀ, ਜੁੜੇ ਰਹੇ ਲੱਗੇ ਰਹੇ। ਗੁਰੂ ਜੀ ਇਹ ਮੱਧ ਪੀ ਕੇ ਨਸ਼ਾ ਚੜ੍ਹਦਾ ਹੈ, ਇਹ ਨਸ਼ਾ ਬੇਹੋਸ਼ ਕਰਦਾ ਹੈ। ਬੇਹੋਸ਼ੀ ਤਮੋ ਗੁਣ ਦੀ ਬਹੁਲਤਾ ਹੈ। ਇਹ ਆਤਮਾ ਵਿੱਚ ਕਿ ਪਰਮਾਤਮਾ ਵਿੱਚ ਸਮਾਧੀ ਨਹੀਂ ਹੈ। ਮੂਰਛਾ, ਬੇਹੋਸ਼ੀ, ਤੰਦਰਾ ਆਦਿ ਮੂੜ ਅਵਸਥਾ ਆਪੇ ਵਿੱਚ ਇਕਾਗਰਤਾ ਨਹੀਂ ਹਨ, ਪ੍ਰਕਿਰਤੀ ਮਾਦਾ ਦੇ ਹੇਠਾਂ ਲੱਗਣ ਦੇ ਰੰਗ ਹਨ। ਪਰਥਰੀ ਘਬਰਾ ਕੇ, ਆਪ ਨੇ ਜੋ ਨਾਮ ਦੀ ਮਹਿਮਾ ਅਤੇ ਉੱਚਤਾ ਦਰਸਾਈ ਸੀ, ਇਸ ਨਸ਼ੇ ਦੇ ਬਲ ਨਾਲ ਉਹ ਨਾਮ ਲਿਵ ਦੀ ਸੂਰਤ ਫੜ ਜਾਂਦਾ ਹੈ ਨਹੀਂ ਜੀ? ਗੁਰੂ ਜੀ ਮੁਸਕਰਾ ਕੇ, ਜੋਗੀ ਜੀਓ, ਨਾਮ ਰਸ ਅੰਮ੍ਰਿਤ ਹੈ, ਸ਼ਰਾਬ ਦਾ ਰਸ ਮਦ ਨਸ਼ਾ ਹੈ। ਅੰਮ੍ਰਿਤ ਜਿਵਾਉਂਦਾ ਹੈ, ਮਦ ਬੇਹੋਸ਼ ਕਰਦਾ ਹੈ, ਹੱਦੋਂ ਵਧੇ ਤਾਂ ਮਾਰ ਦਿੰਦਾ ਹੈ। ਨਸ਼ੇ ਦਾ ਆਦਿ ਸੁਆਦ ਹੈ, ਮਦ ਰੋਗ ਹੈ ਅਤੇ ਅੰਤ ਮੌਤ ਹੈ। ਨਾਮ ਰਸ ਦਾ ਆਦਿ ਕਾਲ ਹੈ, ਮਦ ਰਸ ਹੈ ਅਤੇ ਅੰਤ ਅਟਲ ਜੀਵਨ ਹੈ। ਅੰਮ੍ਰਿਤ ਦੇ ਤੁਸੀਂ ਵਪਾਰੀ ਹੋ ਕੇ ਕਿਸ ਹੋਸ਼ੇ ਮਦ ਵਿੱਚ ਪੈ ਗਏ ਹੋ? ਜੜਤਾ ਨੂੰ ਜੀਵਨ ਸਮਝਣ ਲੱਗ ਪਏ ਹੋ? ਪਰਥਰ ਜ਼ਰਾ ਲਾਜ ਜਿਹੀ ਪ੍ਰਤੀਤ ਕਰਕੇ, ਦਾਤਾ ਜੀਓ, ਅਸੀਂ ਤਾਂ ਮੁਕਤੀ ਹੇਤ ਇਸ ਨੂੰ ਵਰਤਦੇ ਹਾਂ, ਕੋਈ ਵੇਕਾਰ ਹੇਤ ਤਾਂ ਨਹੀਂ ਵਰਤਦੇ। ਗੁਰੂ ਜੀ ਸੱਚ ਹੈ, ਪਰ ਜ਼ਰਾ ਬਾਹਰ ਫਿਰ ਕੇ ਆਪਣੇ ਯੋਗ ਆਸ਼ਰਮ ਵੰਨਾ ਵਾਲੇ ਤੱਕੋ। ਇਸ ਬਦੀਆਂ ਦੇ ਜਨਕ ਨਸ਼ੇ ਦੇ ਪੀਣ ਨੇ ਜੋਗੀ ਆਸ਼ਰਮਾਂ ਵਿੱਚ ਵਿਕਾਰ ਲੈ ਆਉਂਦੇ ਹਨ ਕਿ ਨਹੀਂ? ਪਰਥਲੀ ਸੁਣਦਾ ਹਾਂ, ਇਹ ਗੱਲ ਠੀਕ ਤਾਂ ਹੈ, ਪਰ ਥੋੜ੍ਹੀ ਜਿੰਨੀ ਕੁ ਮੈਂ ਲਈ ਹੈ, ਦੋ ਕੁ ਘੁੱਟ ਇਸ ਨਾਲ ਤਾਂ ਇੱਕ ਤਾਰ ਹੀ ਵੱਜਦੀ ਹੈ। ਨਸ਼ਾ ਨਹੀਂ, ਬੇਸੁੱਧੀ ਨਹੀਂ। ਗੁਰੂ ਜੀ ਇਸ ਸਾਰੀ ਮਜਲਿਸ ਵਿੱਚ ਪਰਥਰੀ ਇੱਕ ਤੁਸਾਂ ਹੀ ਥੋੜ੍ਹੀ ਪੀਤੀ ਹੈ, ਬਾਕੀ ਤਾਂ ਤੱਕ ਲਓ ਪਿਆਲੇ ਤੇ ਪਿਆਲਾ ਠਹਿਕ ਰਿਹਾ ਹੈ, ਤੇ ਉਹ ਤੱਕੋ ਕਿਵੇਂ ਲੰਮੇ ਪੈ ਰਹੇ ਤੇ ਬੂਹਾਂ ਛੋੜ ਰਹੇ, ਤੇ ਉਹ ਪਰੇ ਤੱਕੋ ਕਲੇਜੇ ਮੁੱਠਾਂ ਵਿੱਚ ਲੈ ਰਹੇ ਹਨ। ਆਓ ਤਾਂ ਸਾਡੀ ਕੁਟੀਆ ਵੱਲ ਚੱਲੀਏ। ਉੱਥੋਂ ਉੱਠ ਕੇ ਪਰਥਰੀ ਤੇ ਗੁਰੂ ਜੀ ਪਰਥਰੀ ਦੀ ਕੁਟੀਆ ਵਿੱਚ ਜਾ ਬੈਠੇ। ਪਰਥਰੀ ਫੇਰ, ਪਾਤਸ਼ਾਹ, ਥੋੜ੍ਹੀ ਪੀਣ ਦੀ ਖੁੱਲ ਹੈ, ਸੁਭਾਅ ਪੈ ਚੁੱਕਾ ਹੈ, ਇਸ ਨਾਲ ਕੁਛ ਸਰੂਰ ਆ ਕੇ ਲੱਗ ਪਈਦਾ ਹੈ। ਗੁਰੂ ਜੀ, ਜੋਗੀ ਜੀਓ, ਸੱਪ ਸਪੇਲਿਆਂ ਦੇ ਕੁੱਜੇ ਵਿੱਚ ਠੀਕ ਹਨ, ਤਿਵੇਂ ਇਹ ਨਸ਼ੇ ਦਾ ਸੱਪ ਵੈਦਾਂ ਦੇ ਸ਼ੀਸ਼ਿਆਂ ਵਿੱਚ ਬੰਦ ਪਿਆ ਹੀ ਠੀਕ ਹੈ। ਇਹ ਵਿਉਹ ਹੈ ਤੇ ਅਭਿਆਸੀਆਂ ਲਈ ਤਾਂ ਵਿਉਹ ਵੀ ਹੈ ਤੇ ਦੂਸਰਾ ਭਲੇਵਾਂ ਵੀ। ਜੋਗੀ, ਦੂਸਰਾ ਭਲੇਵਾਂ ਮੈਂ ਨਹੀਂ ਸਮਝਿਆ। ਗੁਰੂ ਜੀ, ਇੱਕ ਭਲੇਵਾਂ ਦੇਣ ਵਾਲੀ ਮਾਇਆ ਹੈ ਨਾ ਸਾਰੇ ਜਗਤ ਦੀ, ਦੂਸਰਾ ਭਲੇਵਾਂ ਨਸ਼ਾ ਹੈ, ਜੋ ਚਾਹੇ ਸ਼ਰਾਬ ਦਾ ਹੋਵੇ ਚਾਹੇ ਭੰਗ ਅਫੀਮ ਦਾ। ਸੋ ਨਸ਼ਾ ਅਭਿਆਸੀ ਲਈ ਇੱਕ ਹੋਰ ਮਾਇਆ ਹੋ ਗਈ। ਇਸ ਦੇ ਅਸਰ ਹੇਠ ਅਭਿਆਸੀ ਨੂੰ ਪਤਾ ਨਹੀਂ ਲੱਗਦਾ ਕਿ ਜਿਸ ਰੰਗ ਵਿੱਚ ਮੈਂ ਹਾਂ ਉਹ ਆਤਮਾ ਦੇ ਉੱਨਤ ਹੋਣ ਦਾ ਰੰਗ ਹੈ ਕਿ ਪੱਠਿਆਂ ਦੇ ਦਿਮਾਗ ਵਿੱਚ ਕੋਈ ਕੈਫੀਅਤ ਗੈਰ ਪੈਦਾ ਹੋ ਗਈ ਹੈ ਜੋ ਸਰੂਰ ਦੇ ਰਹੀ ਹੈ, ਪਰ ਜੜਤਾ ਵੱਲ ਲਿਜਾ ਰਹੀ ਹੈ। ਸਮਾਧੀ ਤੇ ਮੂਰਛਾ ਵਿੱਚ ਵਿਵੇਕ ਨਾ ਕਰ ਸਕਣਾ ਇਹ ਭੁਲੇਵਾ ਅਭਿਆਸੀ ਨੂੰ ਨਸ਼ਿਆਂ ਦੀ ਵਰਤਣ ਦਿੰਦੀ ਹੈ। ਦੂਸਰਾ ਭੁਲੇਵਾ ਇਹ ਹੈ। ਪਰਥਰੀ, ਫਿਰ ਜੋ ਖੀਵਾਪਨ ਆਉਂਦਾ ਹੈ, ਸਰੂਰ ਚੜ੍ਹਦਾ ਹੈ, ਉਹ ਤਾਂ ਇਸ ਬਿਨਾਂ ਨਹੀਂ ਲੱਜਦਾ। ਗੁਰੂ ਜੀ, ਚਾਨਣ ਦੇ ਨੇੜੇ ਗਿਆ ਚਾਨਣਾ ਪੈਂਦਾ ਹੈ, ਅੱਗ ਦੇ ਨੇੜੇ ਗਿਆ ਨਿੱਘ ਵੱਧਦੀ ਹੈ। ਪਰਮਾਤਮਾ ਜੋ ਸਰਵੱਗੇ ਪ੍ਰਕਾਸ਼ ਰੂਪ ਹੈ, ਉਸ ਦੇ ਨੇੜੇ ਹੋਇਆ ਆਤਮ ਪ੍ਰਕਾਸ਼ ਪੈਣਾ ਚਾਹੀਏ, ਹੋਸ਼ ਉੱਜਲ ਹੋਣੀ ਚਾਹੀਏ, ਨਾ ਕਿ ਮਦਹੋਸ਼ੀ, ਬੇਸੁਰਤੀ ਤੇ ਮੌਤ। ਪਰਥਰੀ, ਸੱਚ ਫਰਮਾਇਆ ਨੇ, ਪਰ ਰੰਗ ਕਿਵੇਂ ਜੰਮੇ? ਗੁਰੂ ਜੀ, ਆਤਮਾ ਦੇ ਜਗਿਆਸੂ ਨੂੰ ਅੰਮ੍ਰਿਤ ਦੀ ਲੋੜ ਹੈ, ਨਸ਼ਾ ਵਿਉਹ ਹੈ। ਆਤਮ ਅਭਿਆਸੀ ਨੂੰ ਅੰਮ੍ਰਿਤ ਤੋਂ ਆਉਣ ਵਾਲੇ ਸਵਾਦ ਦੀ ਲੋੜ ਹੈ, ਉਸ ਤੋਂ ਉਤਪਤ ਹੋਣ ਵਾਲੇ ਸਰੂਰ ਦੀ ਲੋੜ ਹੈ, ਜਿਸ ਨਾਲ ਕਿ ਆਪਾ ਸਾਰੀ ਮਾਇਆ ਤੋਂ ਉੱਚਾ ਹੋ ਕੇ ਸਾਖੀ ਪਦ ਵਿੱਚ ਟਿਕਦਾ ਅਤੇ ਆਨੰਦ ਸਰੂਪ ਹੁੰਦਾ ਹੈ। ਪਰਥਰੀ ਜੀ, ਇਹ ਗੱਲ ਸੁਣ ਕੇ ਆਤਮ ਰਸ ਇੱਕ ਆਨੰਦ ਦਿੰਦਾ ਹੈ, ਉਸ ਆਨੰਦ ਨੂੰ ਮੱਧ ਵਰਗਾ ਨਸ਼ਾ ਸਮਝਣਾ ਭੁੱਲ ਹੈ। ਅੰਮ੍ਰਿਤ ਦੇ ਵਪਾਰੀ ਹੋ, ਅੰਮ੍ਰਿਤ ਪਾਲੋ, ਛੂਛੇ ਮੱਧ ਦਾ ਭਾਵ ਦੂਰ ਕਰੋ। ਇਹ ਜੋ ਰੰਗ ਚੜ੍ਹਦਾ ਹੈ ਨਸ਼ੇ ਨਾਲ, ਇਹ ਪ੍ਰਤੇਕ ਕਰਕੇ ਦੇਖੋ, ਸਹਿਜ ਦਾ ਰੰਗ ਨਹੀਂ ਹੈ। ਜ਼ੋਰ ਨਾਲ, ਹੱਠ ਨਾਲ, ਨਸ਼ੇ ਨਾਲ ਜੋ ਹਾਲਤ ਉਪਜਦੀ ਹੈ ਉਹ ਸਹਿਜ ਨਾਲ ਨਹੀਂ ਹੈ। ਨਾਮ ਦਾ ਰਸੀਆ ਸਹਿਜ ਰੰਗ ਵਿੱਚ ਹੁੰਦਾ ਹੈ, ਉਸ ਦੀ ਲਿਵ ਦੀ ਤਾਰ ਵਾਹਿਗੁਰੂ ਪ੍ਰੇਮ ਨਾਲ ਵੱਜਦੀ ਹੈ ਪਰਥਰੀ। ਅਤੇ ਇਹ ਜੋ 10 ਘੁੱਟ ਪੀ ਕੇ ਅਨਾਹਤ ਸ਼ਬਦ ਸੁਣੀਦਾ ਹੈ, ਗੁਰੂ ਜੀ ਜੋਗੀ ਜੀ ਉਹ ਅਨਾਹਤ ਕਿਵੇਂ? ਕੰਨ ਦੱਬ ਕੇ ਜੋ ਕੂੰ ਕੂੰ ਤੁਸੀਂ ਸੁਣਦੇ ਹੋ ਉਹਨਾਂ ਨੂੰ ਖੁਸ਼ਕ ਪਦਾਰਥਾਂ ਦਾ ਖਾਣਾ ਵਧਾਉਂਦਾ ਹੈ, ਉਹ ਦਾਰੂਆਂ ਦੇ ਅਧੀਨ ਹਨ। ਨਿੰਮ ਪੀਓ, ਭੰਗ ਪੀਓ, ਸ਼ਰਾਬ ਪੀਓ, ਉਹ ਵੱਧਦੀਆਂ ਹਨ। ਇਹ ਤਾਂ ਸਰੀਰਕ ਅਤੇ ਪ੍ਰਕਿਰਤਕ ਖੇਡ ਹੈ ਪਰਥਰੀ। ਫੇਰ ਸਿਰ ਧੁੰਨ ਕੇ ਫੇਰ ਹੈ ਗੁਰੂ ਜੀ, ਹੱਠ ਯੋਗ ਮੂਜਬ ਹੀ ਤੱਕੋ। ਅਨਾਹਤ ਚੱਕਰ ਜੋ ਹਿਰਦੇ ਵਿੱਚ ਹੱਠ ਯੋਗੀ ਮੰਨਦੇ ਹਨ, ਉਸ ਥਾਂ 'ਤੇ ਟਿਕੇ ਯੋਗੀ ਨੂੰ ਕੋਈ ਸੰਗੀਤਕ ਅਨੁਭਵਤਾ ਹੁੰਦੀ ਦੱਸੀ ਹੈ, ਨਾਦ ਹੁੰਦਾ ਹੈ। ਹੱਠ ਯੋਗੀ ਉਸ ਨੂੰ ਅਨਾਹਤ ਕਹਿੰਦੇ ਹਨ। ਕੰਨਾਂ ਵਿੱਚ ਡੱਕੇ ਦੇਣ, ਨਸ਼ੇ ਪੀਣ ਨਾਲ ਸੁਣਾਈ ਦੇਣ ਵਾਲੀ ਸ਼ੈਂ ਸ਼ੈਂ ਤਾਂ ਹਰ ਗੁਣਾਗਾਰ ਵਿਸ਼ਈ ਅਤੇ ਮੂੜ ਅਤੇ ਖੇਪਤ ਪੁਰਖ ਵੀ ਸੁਣ ਸਕਦਾ ਹੈ। ਅਨਾਹਤ ਦਾ ਸੁਣਨਾ ਤਾਂ ਅਨਾਹਤ ਚੱਕਰ ਵਾਲੇ ਯੋਗੀ ਨੂੰ ਹੀ ਹੁੰਦਾ ਹੈ, ਜਾਂ ਨਾਮ ਜਪ ਵਾਲੇ ਦਸਮ ਦੁਆਰ ਵਿੱਚ ਟਿਕਾਓ ਵਿੱਚ ਪ੍ਰਾਪਤ ਹੁੰਦਾ ਹੈ। ਅਨਾਹਤ ਦਾ ਸਾਧਨ ਵੀ ਨਾਮ ਸਿਮਰਨ ਹੈ ਪਰਥਰੀ। ਸੁੱਤੇ ਨੂੰ ਜਗਾ ਰਹੇ ਹੋ ਗੁਰੂ ਜੀ। ਫਿਰ ਯੋਗੀ ਰਾਜ, ਹਰ ਸ਼ੈ ਦੇ ਆਪਣੇ ਲੱਛਣ ਹੁੰਦੇ ਹਨ। ਅਸਲੀ ਅਨਾਹਤ ਦੇ ਅਨੁਭਵੀ ਵਿੱਚ ਭਰਮ ਅਤੇ ਭੈ ਦਾ ਨਿਵਾਸ ਨਹੀਂ ਹੁੰਦਾ, ਅਤੇ ਸਰਵ ਵਿਆਪੀ ਦਾ ਅਨੁਭਵ ਪ੍ਰਾਪਤ ਹੁੰਦਾ ਹੈ। ਇਹ ਤੁਹਾਨੂੰ ਯੋਗੀ ਹੋ ਪਤਾ ਹੀ ਹੋਊ ਕਿ ਭਰਮ ਅਤੇ ਭੈ ਤੋਂ ਰੋਗ ਉਪਜਦੇ ਹਨ। ਸੋ ਇਸ ਸ਼ੈ ਦੇ ਅਨੁਭਵੀ ਨੂੰ ਰੋਗ ਹੋਣਾ ਚਾਹੀਦਾ ਹੈ। ਹੁਣ ਤੁਸੀਂ ਤੱਕੋ ਖਾਂ ਕੰਨਾਂ ਵਿੱਚ ਉਂਗਲਾਂ ਜਾਂ ਡੱਕੇ ਦੇ ਕੇ ਜਾਂ ਭੰਗਾਂ ਸ਼ਰਾਬਾਂ ਪੀ ਕੇ ਸੁਣਨ ਹਾਰੇ ਦੁੱਖ ਰੋਗ ਭੈ ਭਰਮ ਤੋਂ ਉੱਪਰ ਉੱਠ ਗਏ ਨਜ਼ਰ ਪੈਂਦੇ ਜੇ ਕਿ ਨਹੀਂ, ਫਿਰ ਅਨਾਹਤ ਦੇ ਅਨੁਭਵੀ ਦਾ ਲੱਛਣ ਹੈ ਕਿ ਉਸ ਦੇ ਪੰਜ ਵਿਕਾਰ ਕਾਮ ਕ੍ਰੋਧ ਲੋਭ ਮੋਹੰਕਾਰ ਵਸ਼ੀਭੂਤ ਹੋ ਜਾਂਦੇ ਹਨ। ਤੁਸੀਂ ਹੁਣੇ ਪਰਥਰੀ ਜੀ ਆਪਣੇ ਸਾਧਕਾਂ ਵਿੱਚ ਅਤੇ ਚੇਲਿਆਂ ਵਿੱਚ ਤੱਕੋ ਕਿ ਇਹ ਲੱਛਣ ਉਪਜੇ ਹਨ। ਪਰਥਰੀ ਸਾਰੇ ਹੀ ਪਿਆਲਾ ਪੀ ਕੇ ਕਹਿੰਦੇ ਹਨ, ਸੁਣਦੇ ਹਾਂ ਪਰ ਪੰਜੇ ਵੱਸ ਨਹੀਂ ਹਨ। ਭਾਵੇਂ ਨਾਲ ਨੇਤੀਆਂ ਧੋਤੀਆਂ ਨਿਉਲੀਆਂ ਕਰਮ ਵੀ ਕਰਦੇ ਹਨ, ਹੋਰ ਵਿਕਾਰਾਂ ਤੋਂ ਵੱਡਾ ਕ੍ਰੋਧ ਤਾਂ ਸਾਡੇ ਵਿੱਚ ਬਹੁਤ ਵਰਤਦਾ ਹੈ। ਫਿਰ ਜਦ ਤਿਆਗੀ ਸਾਧਕਾਂ ਵਿੱਚ ਉਹ ਲੱਛਣ ਨਹੀਂ ਉਪਜੇ ਤਾਂ ਮੈਲੇ ਗ੍ਰਿਸਤੀਆਂ ਵਿੱਚ ਜੋ ਝੂਠ ਬੋਲਦੇ ਅਤੇ ਵਿਸ਼ਿਆ ਸ਼ਕਤ ਹੁੰਦੇ ਹਨ, ਭਰਮਾਂ ਵਿੱਚ ਭਟਕਦੇ ਅਤੇ ਡਰਾਂ ਨਾਲ ਕੰਬਦੇ ਹਨ, ਉਹਨਾਂ ਨੇ ਜੋ ਸੁਣਿਆ ਹੈ ਉਹ ਸੱਚਮੁੱਚ ਅਨਾਹਤ ਨਹੀਂ ਹੈ। ਅਸਲੀ ਸੁਣਨ ਵਾਲਾ ਪੰਜਾਂ 'ਤੇ ਹਾਵੀ ਅਤੇ ਭਰਮ ਪੈ ਤੋਂ ਉੱਚਾ ਹੋਵੇਗਾ। ਹਾਂ, ਇਹ ਵੀ ਠੀਕ ਹੈ, ਸਾਡੇ ਯੋਗ ਮਾਰਗ ਵਿੱਚ 6 ਚੱਕਰ ਮੰਨੇ ਜਾਂਦੇ ਹਨ। ਚੌਥਾ ਚੱਕਰ ਹੈ ਅਨਾਹਤ ਚੱਕਰ, ਜਿਸ ਦਾ ਸਥਾਨ ਹੈ ਹਿਰਦਾ। ਉੱਥੇ 12 ਦਲ ਕਮਲ ਹੈ। ਪਹਿਲੇ 3 ਚੱਕਰ ਭੇਦ ਕੇ ਯੋਗੀ ਜਦ ਚੌਥੇ ਚੱਕਰ ਵਿੱਚ ਟਿਕ ਜਾਂਦਾ ਹੈ ਤਾਂ ਉਸ ਨੂੰ ਇੱਕ ਅਨੁਭਵ ਹੁੰਦਾ ਹੈ, ਉਸ ਨੂੰ ਅਨਾਹਤ ਨਾਦ ਕਹਿੰਦੇ ਹਨ। ਜੋ ਯੋਗੀ 6 ਵਿੱਚੋਂ 4 ਚੱਕਰ ਸਿੱਧ ਕਰ ਲਵੇ, ਅਰਥਾਤ 2 ਹਿੱਸੇ ਕੰਮ ਮੁਕਾ ਲਵੇ, ਇਹ ਉਸਦੇ ਅਨੁਭਵ ਦੀ ਸ਼ੈ ਤਾਂ ਸਾਡੇ ਹੀ ਮਾਰਗ ਨੇ ਮੰਨੀ ਹੈ। ਅਸੀਂ ਹੁਣ ਹਰ ਕਿਸੇ ਨੂੰ ਕਹਿੰਦੇ ਹਾਂ, ਕੰਨਾਂ ਵਿੱਚ ਮੁੰਦੇ ਪਾ ਕੇ ਬਹਿ ਜਾਓ, ਕੂੰ ਕੂੰ ਸੁਣੋ ਅਤੇ ਅਨਾਹਤ ਹੋ ਗਏ। ਠੀਕ ਕਹਿ ਰਹੇ ਹੋ ਜੀਓ, ਹੁਣ ਮੈਂ ਕਿਵੇਂ ਕਰਾਂ? ਗੁਰੂ ਜੀ, ਭੁਲੇਖੇ ਦੇ ਮਾਰਗ ਛੋੜ ਦਿਓ, ਸ਼ਰਾਬਾਂ ਪੀ ਕੇ ਸਮਾਧੀਆਂ, ਇਹ ਮਾਨੋ ਜੂਏ ਖੇਡ ਕੇ ਧਨ ਪ੍ਰਾਪਤ ਹੋਣ ਦੀ ਆਸ ਹੈ। ਜਨਮ ਮਨੁੱਖਾ, ਜਨਮ ਬਹੁਤ ਕੀਮਤੀ ਸ਼ੈ ਹੈ, ਇਸ ਨੂੰ ਇਸ ਤਰ੍ਹਾਂ ਨਾ ਗਵਾਓ। ਸੱਚ ਇਹ ਹੈ ਕਿ ਸ਼ੁਭ ਕਰਨੀ ਕਰੋ, ਯਤਨ ਕਰੋ ਕਿ ਕਰਮ ਅਸ਼ੁੱਭ ਸਾਥੋਂ ਨਾ ਹੋਣ। ਇਸ ਤੋਂ ਅੱਗੇ ਟੁਰੋ ਅਤੇ ਵਾਹਿਗੁਰੂ ਜੀ ਦੀ ਸਿਫਤ ਸਲਾਹ ਵਿੱਚ ਰਚੋ। ਸਿਫਤ ਵਿੱਚ ਰੱਤੇ ਤੁਸੀਂ ਸੁੱਤੇ ਹੀ ਵਿਰਾਗਮਾਨ ਰਹੋਗੇ। ਫਿਰ ਨਾਮ ਜਪੋ, ਨਾਮ ਸਿਮਰੋ, ਨਾਮ ਤੋਂ ਸਾਡੇ ਮਾੜੇ ਕਰਮ ਦੀ ਨਾਮ ਤੋਂ ਸਾਡੇ ਮਾੜੇ ਕਰਮ ਵੀ ਦਰੁਸਤ ਕਰੇਗਾ, ਫਿਰ ਰਸ ਵੀ ਦੇਵੇਗਾ। ਨਾਮ ਦੇ ਰਸ ਰੰਗ ਵਿੱਚ ਆਓ, ਨਾਮ ਅੰਮ੍ਰਿਤ ਪੀਓ, ਇਸ ਅੰਮ੍ਰਿਤ ਦੇ ਆਨੰਦ ਨੂੰ ਮਾਣੋ ਭਰਥਰੀ, ਫਿਰ ਬੈਕੁੰਠ ਅਤੇ ਮੁਕਤੀ ਪ੍ਰਾਪਤ ਹੋ ਜਾਵੇਗੀ। ਗੁਰੂ ਜੀ, ਇੱਥੇ ਹੀ ਤਾਂ ਸਾਰਾ ਫੇਰ ਹੈ। ਬਾਬਾ ਜੀਓ, ਸੋਚੋ ਜ਼ਰਾ, ਤੁਸੀਂ ਹੱਠ ਯੋਗ ਕਿਉਂ ਕਰਦੇ ਹੋ? ਭਗਤ ਭਗਤੀ ਕਿਉਂ ਕਰਦਾ ਹੈ? ਹੋਰ ਅਭਿਆਸੀ ਅਭਿਆਸਾਂ ਵਿੱਚ ਕਿਉਂ ਹਨ? ਇਹੋ ਗੱਲ ਪਹਿਲੋਂ ਸਮਝ ਕੇ ਲੋਕੀ ਨਹੀਂ ਟੁਰਦੇ, ਇੱਥੋਂ ਹੀ ਭਲੇਵਾਂ ਪੈਂਦਾ ਹੈ। ਪ੍ਰਯੋਜਨ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ ਦਰਗਾਹਾਂ ਦੇ ਮਾਲਕ ਦਾ ਮੇਲ, ਜਾਂ ਇਉਂ ਕਹੋ ਕਿ ਵਾਹਿਗੁਰੂ ਜੀ ਦੀ ਪ੍ਰਾਪਤੀ ਲਈ ਸਾਰੇ ਯਤਨ ਅਤੇ ਤਰਲੇ ਕਰਨੇ ਚਾਹੀਦੇ। ਜੋ ਵਾਹਿਗੁਰੂ ਜੀ ਦੇ ਪ੍ਰੇਮ ਦਾ ਭੁੱਖਾ ਹੈ, ਉਸ ਨੂੰ ਤਾਂ ਮਿਲਾਪ ਦੀ ਲੋੜ ਹੈ। ਉਸ ਨੇ ਦੁਨੀਆ ਦੇ ਭੋਗਾਂ ਨੂੰ ਕੀ ਕਰਨਾ ਹੈ? ਉਸ ਨੇ ਬੈਕੁੰਠ ਨੂੰ ਕੀ ਕਰਨਾ ਹੈ? ਬੈਕੁੰਠ ਸੁੱਖਾਂ ਦੇ ਭੋਗ ਦਾ ਥਾਂ ਹੈ। ਜੇ ਉਹ ਬੈਕੁੰਠ ਦਾ ਚਾਹਵਾਨ ਹੈ ਤਾਂ ਸੁੱਖਾਂ ਦੇ ਭੋਗ ਦਾ ਚਾਹਵਾਨ ਹੈ, ਚਾਹੋ ਉਹ ਸੁੱਖ ਸਰੀਰਕ ਹਨ, ਚਾਹੋ ਮਾਨਸਿਕ ਹਨ। ਜੇ ਉਹ ਮੁਕਤੀ ਦਾ ਚਾਹਵਾਨ ਹੋ ਗਿਆ ਤਾਂ ਦੁੱਖਾਂ ਦੇ ਹੱਥੋਂ ਦੁਖੀ ਹੈ ਅਤੇ ਉਹਨਾਂ ਤੋਂ ਛੁਟਕਾਰੇ ਦੇ ਤਰਲੇ ਲੈ ਰਿਹਾ ਹੈ। ਉਹ ਵੀ ਸੁੱਖ ਦਾ ਹੀ ਚਾਹਵਾਨ ਹੋਇਆ। ਇਹ ਨਿੱਜ ਸੁੱਖ ਦੇ ਤਰਲੇ ਹੀ ਇੱਧਰ ਉੱਧਰ ਫਸਾ ਦਿੰਦੇ ਹਨ ਅਤੇ ਨਜ਼ਰ ਨਿਸ਼ਾਨੇ ਤੋਂ ਉਕਾ ਦਿੰਦੇ ਹਨ। ਇੱਕ ਨਿਰੰਕਾਰ ਦੇ ਮਿਲਣ ਦੀ ਚਾਹ ਨੂੰ ਧਾਰਨ ਕਰੋ, ਫਿਰ ਜੋ ਤਰਲਾ ਲਓ, ਯਤਨ ਕਰੋ, ਸਾਧਨ ਕਰੋ, ਉਸ ਵਿੱਚ ਨਜ਼ਰ ਨਿਸ਼ਾਨਿਓ ਨਾ ਉੱਕੇ ਕਿ ਅਸਾਂ ਵਾਹਿਗੁਰੂ ਜੀ ਨੂੰ ਮਿਲਣਾ ਹੈ। ਜਿਸ ਸੁਭਾਗੇ ਦੇ ਅੰਦਰ ਇਹ ਨਿਸ਼ਾਨੇ ਦੀ ਤੱਕ ਪੱਕ ਗਈ, ਉਹ ਨਾ ਬੈਕੁੰਠ ਮੰਗਦਾ ਹੈ, ਨਾ ਮੁਕਤੀ ਚਾਹੁੰਦਾ ਹੈ, ਨਾ ਉਸ ਨੂੰ ਲੋੜ ਹੈ ਭੇਖ ਧਾਰਨ ਦੀ, ਨਾ ਹੱਠ ਯੋਗ ਦੇ ਕਸ਼ਟਾਂ ਦੀ। ਉਹ ਕਰਤਾਰ ਦੇ ਮਿਲਾਪ ਦੀ ਚਾਹ ਵਿੱਚ ਹੈ। ਜਿਸ ਦੀ ਪ੍ਰਾਪਤੀ ਦਾ ਮਾਰਗ ਨਿਰੰਕਾਰ ਦੇ ਨਾਮ ਦਾ ਜਪ, ਨਾਮ ਦਾ ਸਿਮਰਨ, ਮਿਲਾਪ ਦੀ ਚਾਹਨਾ ਵਾਲੇ ਨਾਮ ਦੇ ਪ੍ਰੇਮ ਵਿੱਚ ਸੁੱਤੇ ਵੈਰਾਗ ਆ ਨਿਵਾਸ ਕਰਦਾ ਹੈ, ਉਸ ਦੇ ਕਲੇਸ਼ ਸੁੱਤੇ ਹੀ ਕੱਟੀਦੇ ਹਨ, ਸੁੱਖ ਸੁੱਤੇ ਹੀ ਉਸਦੇ ਦੁਆਲੇ ਆਉਂਦੇ ਹਨ। ਪਰ ਉਹ ਬੇਪਰਵਾਹ ਆਪਣੇ ਨਿਸ਼ਾਨੇ ਦੀ ਸੇਧ 'ਤੇ ਟੁਰਦਾ ਹੈ। ਅਸਲੀ ਅਨਾਹਤ ਜੋ ਨਿਰੰਤਰ ਹੈ ਅਤੇ ਇਹਨਾਂ ਕੰਨਾਂ ਦੇ ਸੁਣਨ ਤੋਂ ਅਲੱਖ ਹੈ ਅਤੇ ਅੰਦਰ ਬਾਹਰ ਸਾਰੇ ਰਸ ਰੂਪ ਅਤੇ ਪਰਿਪੂਰਨ ਹੈ, ਜਿਸ ਨੂੰ ਕਹਿੰਦੇ ਹਨ, ਉਸ ਨੂੰ ਸਾਈਂ ਦੇ ਦਰ 'ਤੇ ਅਨੁਭਵ ਹੋਣਗੇ। ਪਰ ਉਹ ਮਿਲਾਪ ਦੀ ਧੁਨ ਵਿੱਚ ਪੱਕਾ ਅਤੇ ਅਨੰਨ ਟੁਰਿਆ ਜਾਏਗਾ। ਪਾਤਸ਼ਾਹ ਦੇ ਮਿਲਾਪ ਦਾ ਪ੍ਰੇਮੀ ਆਪਣੀ ਧੁਨ ਵਿੱਚ ਲੱਗਾ ਦਰਗਾਹ ਦੇ ਅੰਦਰ ਜਾਂਦਾ ਹੈ ਅਤੇ ਪਾਤਸ਼ਾਹ ਨੂੰ ਮਿਲਦਾ ਹੈ। ਕਦੇ ਪਾਤਸ਼ਾਹ ਦੇ ਮੇਲ ਨੂੰ ਭੁਲਾ ਕੇ ਕਿਸੇ ਗੱਲ ਵਿੱਚ ਲੁਭਤ ਹੋ ਕੇ ਨਹੀਂ ਅਟਖੜਾਉਂਦਾ। ਪਰਥਰ ਜੀਓ, ਜਦ ਦਰਸ਼ਨ ਪ੍ਰੇਮੀ ਨੇ ਮੁਕਤੀ ਨੂੰ ਵੀ ਬੱਪੜੀ ਜਾਣ ਕੇ ਤਿਆਗਣਾ ਹੈ ਤਾਂ ਕੌਣ ਸ਼ੈ ਹੈ ਜੋ ਉਸ ਨੂੰ ਲਭਾਉਂਦੀ ਹੈ? ਇੱਕ ਵਾਹਿਗੁਰੂ ਮਿਲਾਪ ਜੀ ਚਾਹਨਾ ਧਾਰਨ ਕਰੋ ਅਤੇ ਉਸ ਦੇ ਸਿਰੇ ਚਾੜਨ ਲਈ ਉਸ ਦੀ ਯਾਦ ਵਿੱਚ ਵਸੋ ਅਤੇ ਯਾਦ ਪਕਾਉਣ ਲਈ ਨਾਮ ਦਾ ਲੜ ਫੜੋ। ਇਸ ਇੱਕ ਗੱਲ ਪਰ ਅਨਨ ਹੋ ਜਾਓ, ਸਭ ਫਲ ਇਸ ਨੂੰ ਆਪੇ ਪੈਂਦੇ ਹਨ। ਇੱਕ ਨਾਮ ਦੀ ਆਸ਼ਕੀ, ਇੱਕ ਵਾਹਿਗੁਰੂ ਮਿਲਾਪ ਦਾ ਸ਼ੌਂਕ, ਬਸ। ਪਰਥਰ, ਦਰਸ਼ਨ ਮਹਾਰਾਜ ਦੇ ਫਿਰ ਹੋ ਜਾਂਦੇ ਹਨ? ਗੁਰੂ ਜੀ, ਇਹ ਭੁਲੇਖਾ ਵੀ ਹੋਰ ਨਾ ਪੈ ਜਾਵੇ, ਦਰਸ਼ਨ ਇਹਨਾਂ ਨੈਣਾਂ ਨਾਲ ਨਹੀਂ ਆਉਣੇ। ਇਹ ਨੈਣ ਦ੍ਰਿਸ਼ਟਮਾਨ ਨੂੰ ਦੇਖਣ ਦਾ ਸੰਦ ਹਨ। ਇਹ ਨੈਣ ਦ੍ਰਿਸ਼ਟਮਾਨ ਮਿਥਿਆ ਹੈ, ਨਿਰੰਕਾਰ ਸਦਾ ਸੱਤ ਹੈ। ਇਹ ਨੈਣ ਚਾਹੋ ਖੁੱਲ੍ਹੇ ਹੋਏ, ਚਾਹੇ ਮੀਟੇ ਹੋਏ, ਚਾਹੋ ਬੇਸੁੱਧੀ ਵਿੱਚ ਜੋ ਕੁਝ ਦੇਖਣਗੇ ਉਹ ਦ੍ਰਿਸ਼ਟਮਾਨ ਵਿੱਚ ਆ ਜਾਏਗਾ। ਸੋ ਨਿਰੰਕਾਰ ਦੇ ਦਰਸ਼ਨ ਸਾਨੂੰ ਦ੍ਰਿਸ਼ਟਮਾਨ ਦੇ ਉਲਟ ਪਾਸੇ ਦ੍ਰਿਸ਼ਟਾ ਪੱਖ ਵਿੱਚ ਹੋਣੇ ਹਨ। ਅਸੀਂ ਪ੍ਰੇਮ ਕਰਦੇ ਕਰਦੇ ਦ੍ਰਿਸ਼ਟਮਾਨ ਦੀ ਪਾਰਲੀ ਹੱਦ 'ਤੇ ਅਪੜਾਂਗੇ। ਵਾਹਿਗੁਰੂ ਜੋ ਸੰਪੂਰਨ ਦ੍ਰਿਸ਼ਟਾ ਹੈ, ਸਾਨੂੰ ਉੱਥੇ ਆਪਣੇ ਵਿੱਚ ਖਿੱਚ ਲਵੇਗਾ। ਅਸੀਂ ਉਸ ਦੇ ਮਿਲਾਪ ਵਿੱਚ, ਸੰਯੋਗ ਵਿੱਚ, ਦਰਸ਼ਨਾਂ ਵਿੱਚ, ਅਨੁਭਵ ਦੁਆਰਾ ਤ੍ਰਿਸ਼ਟਾ ਪਦ ਵਿੱਚ ਪੁੱਜਦੇ ਜਾਵਾਂਗੇ। ਫਿਰ ਸਾਡੇ ਅੰਦਰ ਬਾਹਰ ਸਾਰੇ ਉਸ ਪ੍ਰੀਤਮ ਦਾ ਅਨੁਭਵ ਨਿਰੰਤਰ ਹੋ ਜਾਏਗਾ। ਅਸੀਂ ਦ੍ਰਿਸ਼ਟਾ ਪਦ ਵਿੱਚ ਜਾ ਕੇ ਉਸ ਸੰਪੂਰਨ ਦ੍ਰਿਸ਼ਟਾ ਦੇ ਮਿਲਾਪ ਵਿੱਚ ਪੈ ਕੇ ਉਸ ਦੀ ਅੰਤਰ ਆਤਮਿਕ ਪ੍ਰਤੀਤੀ ਅਨੁਭਵ ਵਿੱਚ ਰਹਾਂਗੇ ਅਤੇ ਅੰਦਰ ਬਾਹਰ ਸਾਰੇ ਵਿੱਚ ਉਸ ਨੂੰ ਪ੍ਰਤੀਤ ਕਰਾਂਗੇ, ਲਖ ਲਵਾਂਗੇ। ਇਹ ਨਿਰੰਤਰ ਦਰਸ਼ਨ ਹੈ। ਪਰਥਰੀ ਠੰਡਾ ਸਾਹ ਲੈ ਕੇ, ਸੱਚ ਹੈ, ਨਾਲ ਲੈ ਟੁਰੋ। ਕਿਵੇਂ ਨਾਲ ਲੈ ਟੁਰੋ? ਹਾਏ ਚੁੱਪ ਨਾ ਕਰੋ, ਕਿਵੇਂ ਸੁਣਾਈ ਚੱਲੋ। ਇਹ ਅੰਮ੍ਰਿਤ ਬਚਨਾਂ ਦਾ ਕਟੋਰਾ ਕਦੇ ਮੇਰੇ ਕੰਨਾਂ ਦੀਆਂ ਲੱਭਾਂ ਤੋਂ ਦੂਰ ਨਾ ਹੋਵੇ, ਕਦਮਾਂ ਵਿੱਚ ਰੱਖ ਲਓ। ਗੁਰੂ ਜੀ, ਨਾਲ ਰਹਿਣ ਦਾ ਜੇ ਸਮਾਂ ਨਹੀਂ ਆਇਆ, ਨਾਮ ਜਪੋ, ਸਮਾਂ ਆ ਜਾਏਗਾ। ਇਹ ਉੱਪਰ ਲਿਖੀ ਸਿਧਾਂਤ ਦੀ ਬਾਤਚੀਤ ਜੋ ਜੋਗੀ ਰਾਜ ਨਾਲ ਹੋਈ, ਪਤਾ ਨਹੀਂ ਕਿੰਨੀ ਮਿੱਠੀ ਅਤੇ ਕਿੰਨੀ ਗੁਹਜ ਅਤੇ ਕਿੰਨੀ ਸਫੁੱਟ, ਕਿੰਨਾ ਅਰਸ਼ੀ ਧੁਨਾਂ ਵਾਲੇ ਸ਼ਬਦਾਂ ਵਿੱਚ ਉਸ ਵੇਲੇ ਹੋਈ, ਉਸ ਦਾ ਭਾਵ ਦੱਸਣ ਦਾ ਰੰਚਕ ਯਤਨ ਉੱਪਰ ਦਿੱਤੀ ਗੁਫ਼ਤਗੂ ਵਿੱਚ ਕੀਤਾ ਗਿਆ ਹੈ। ਪਰ ਅਸੀਂ ਸੁਭਾਗ ਹਾਂ ਕਿ ਉਸ ਸੋਹਣੀ ਮਿਹਰ ਨਾਲ ਕੀਤੇ ਬਚਨਾਂ ਦਾ ਸਾਰ ਸਿਧਾਂਤ ਸਤਿਗੁਰੂ ਜੀ ਨੇ ਸੰਖੇਪ ਕਰਕੇ ਆਪਣੇ ਇੱਕ ਸ਼ਬਦ ਵਿੱਚ ਰਚਿਆ ਅਤੇ ਆਸਾ ਰਾਗ ਵਿੱਚ ਗਾਵਿਆ, ਅਤੇ ਮਿਹਰਾਂ ਦੇ ਸਾਈਂ ਪੰਚਮ ਸਤਿਗੁਰੂ ਨੇ ਉਸ ਨੂੰ ਬੀੜ ਵਿੱਚ ਸੁਰੱਖਿਅਤ ਕੀਤਾ ਕਿ ਅਸਾਂ ਤਾਂ ਹੀ ਤਾਂ ਰਹਿੰਦੀ ਦੁਨੀਆਂ ਤਾਂ ਹੀ ਨਸੀਬਾਂ ਵਾਲੇ ਜੁਗਿਆਸੂਆਂ ਦੇ ਨਸੀਬ ਵਿੱਚ ਰਹੇ ਅਤੇ ਲਾਭ ਦੇਵੇ। ਉਹ ਪਵਿੱਤਰ ਸ਼ਬਦ ਜਿਸ ਦਾ ਭਾਵ ਪਿੱਛੇ ਦਿੱਤੀ ਵਾਰਤਾਲਾਪ ਵਿੱਚ ਆ ਗਿਆ ਹੈ, ਐਂਉਂ ਹੈ, ਆਸਾ ਮਹੱਲਾ ਪਹਿਲਾ। ਗੁੜ ਕਰ ਗਿਆਨ ਧਿਆਨ ਕਰ ਤਾਵੈ, ਕਰ ਕਰਨੀ ਕਸ ਪਾਈਐ, ਪਾਠੀ ਪਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓਂ ਚੁਆਈਐ। ਬਾਬਾ ਮਨ ਮਤ ਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ, ਅਹਿਨਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ ਰਹਾਓ। ਪੂਰਾ ਸਾਚ ਪਿਆਲਾ ਸਹਿਜੇ, ਤਿਸਹੇ ਪਿਆਏ ਜਾਂ ਕੋ ਨਦਰ ਕਰੇ, ਅੰਮ੍ਰਿਤ ਕਾ ਵਪਾਰੀ ਹੋਵੈ, ਕਿਆ ਮਦ ਛੂਛੈ ਭਾਉ ਤਰੇ। ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਪੀਵਤ ਹੀ ਪਰਵਾਨ ਪਇਆ, ਦਰ ਦਰਸ਼ਨ ਕਾ ਪ੍ਰੀਤਮ ਹੋਵੈ, ਮੁਕਤ ਬੈਕੁੰਠੈ ਕਰੈ ਕਿਆ। ਸਿਫਤੀ ਰੱਤਾ ਸਦ ਬੈਰਾਗੀ, ਜੂਏ ਜਨਮ ਨਾ ਹਾਰੈ, ਕਹੁ ਨਾਨਕ ਸੁਣ ਪਰਥਰ ਜੋਗੀ, ਖੀਵਾ ਅੰਮ੍ਰਿਤ ਤਾਰੈ। ਅਰਥ ਰਹਾਉ ਤੋ ਤੁਰੇਗਾ, ਹੇ ਬਾਬਾ ਪਰਥਰੀ ਜੋਗੀ, ਐਉਂ ਕਰ ਕਿ ਮਨ ਨਾਮ ਦਾ ਰਸ ਪੀਵੇ, ਅਤੇ ਐਉਂ ਮਤਵਾਲਾ ਹੋਵੇ ਕਿ ਸਹਿਜ ਦੇ ਰੰਗ ਵਿੱਚ ਰਚਿਆ ਰਹੇ, ਭਾਵ ਨਸ਼ੇ ਬੇਹੋਸ਼ੀ ਦੀ ਅਸਹਿਜ ਕੈਫੀਅਤ ਵਿੱਚ ਮਨ ਨਾ ਜਾਵੇ, ਅਤੇ ਐਸਾ ਮਦ ਨਾ ਪੀਵੇ, ਪ੍ਰੇਮ ਤੋਂ ਬਣੀ ਹੋਈ ਲਿਵ ਦਿਨ ਰਾਤ ਲੱਗੀ ਰਹੇ। ਇਹ ਸਾਡਾ ਅਨਾਹਤ ਸ਼ਬਦ ਹੈ, ਭਾਵ ਲਿਵ ਨਸ਼ੇ ਤੋਂ ਨਾ ਬਣੇ ਪਰ ਪ੍ਰੇਮ ਦੇ ਭਾਵ ਵਿੱਚ ਲਿਵ ਲੱਗੇ। ਇਹ ਜੋ ਪ੍ਰੇਮ ਭਾਵ ਦੀ ਲਗਨ ਹੋਵੇ, ਇਸ ਵਿੱਚ ਸੰਗੀਤਕ ਲਹਿਰਾਓ, ਇੱਕ ਰਸਤਾ ਇੱਕ ਸਵਰਤਾ ਹੁੰਦੀ ਹੈ। ਨਿਰਾ ਕੰਨਾਂ ਦੀ ਕੂੰ ਕੂੰ, ਭੰਗ ਸ਼ਰਾਬ ਦੇ ਨਸ਼ੇ ਤੋਂ, ਕੰਨਾਂ ਵਿੱਚ ਉਂਗਲਾਂ ਦੇਣ ਤੋਂ ਜੋ ਹੁੰਦਾ ਹੈ, ਉਹ ਜੋਗੀਆਂ ਮੂਜਬ ਵੀ ਠੀਕ ਨਹੀਂ, ਉਹਨਾਂ ਮੂਜਬ ਅਨਾਹਤ ਚੱਕਰ ਤੱਕ ਪਹਿਲੇ ਤਿੰਨ ਚੱਕਰਾਂ ਦੇ ਭੇਦਨ ਦੀ ਲੋੜ ਹੈ। ਹੁਣ ਸਹਿਜ ਯੋਗ ਦੀ ਪ੍ਰਾਪਤੀ ਦਾ ਤਰੀਕਾ ਦੱਸਦੇ ਹਨ। ਗਿਆਨ ਨੂੰ ਗੁੜ ਬਣਾ ਕੇ ਧਿਆਨ ਨੂੰ ਧਾਵੇ, ਗਿਆਨ ਨੂੰ ਗੁੜ ਬਣਾ ਕੇ ਧਿਆਨ ਨੂੰ ਧਾਵੇ ਦੇ ਫੁੱਲ ਬਣਾ ਕੇ ਸ਼ੁਭ ਕਰਨੀ ਕਰਨ ਰੂਪੀ ਸੱਕ ਪਾਈਏ, ਸਰੀਰ ਨੂੰ ਅਥਵਾ ਭਾਵਨਾ ਨੂੰ ਪੱਠੀ ਬਣਾਈਏ ਅਤੇ ਪ੍ਰੇਮ ਦਾ ਪੋਚਾ ਦੇਈਏ, ਐਂ ਅੰਮ੍ਰਿਤ ਰਸ ਚੁਆਈਏ। ਇਹ ਪੂਰਾ ਭਰਿਆ ਪਿਆਲਾ ਸੱਚ ਨਾਮ ਦਾ, ਜਿਸ 'ਤੇ ਵਾਹਿਗੁਰੂ ਮਿਹਰ ਕਰੇ ਉਸ ਨੂੰ ਇਹ ਪਿਲਾਉਂਦਾ ਹੈ। ਜ਼ੋਰ ਭਾਵ ਹੱਠ ਕਸ਼ਟ ਨਾਲ ਨਹੀਂ ਪਰ ਸਹਿਜ ਨਾਲ। ਜੋ ਪ੍ਰੇਮੀ ਇਸ ਅੰਮ੍ਰਿਤ ਦਾ ਵਪਾਰੀ ਹੋਵੇ, ਉਹ ਛੂਛੇ ਨਸ਼ੇ ਵਿੱਚ ਕੀਕੂ ਪ੍ਰੇਮ ਕਰ ਸਕਦਾ ਹੈ। ਗੁਰੂ ਕੀ ਸਿੱਖਿਆ ਦੁਆਰਾ ਇਹ ਨਾਮ ਰੂਪੀ ਅੰਮ੍ਰਿਤ ਬਾਣੀ ਜਿਸ ਨੇ ਪੀਤੀ, ਉਹ ਪੀਂਦਿਆਂ ਸਾਰ ਪ੍ਰਵਾਨ ਹੋ ਗਿਆ। ਅਥਵਾ ਗੁਰੂ ਨੇ ਅੱਖੀਂ ਡਿੱਠੀ ਗੱਲ ਦੱਸੀ ਹੈ ਕਿ ਜਿਸ ਨੇ ਨਾਮ ਅੰਮ੍ਰਿਤ ਪੀਤਾ ਪੀਂਦੇ ਸਾਰ ਵਾਹਿਗੁਰੂ ਦਰ ਪ੍ਰਵਾਨ ਹੋ ਗਿਆ। ਜੋ ਵਾਹਿਗੁਰੂ ਦੇ ਦਰ ਤੇ ਉਸ ਦੇ ਦਰਸ਼ਨ ਦਾ ਪ੍ਰੇਮੀ ਹੈ ਉਹ ਮੁਕਤੀ ਤੇ ਬੈਕੁੰਠ ਨੂੰ ਕੀ ਕਰੇ, ਭਾਵ ਉਹ ਦਰਸ਼ਨ ਦਾ ਇੱਛਾਵਾਨ ਹੈ, ਉਹ ਮੁਕਤੀ ਤੇ ਬੈਕੁੰਠ ਦੋਹਾਂ ਦੀ ਲੋੜ ਨਹੀਂ ਰੱਖਦਾ। ਹੋਸ਼ੇ ਮਦ ਦੇ ਨਸ਼ੇ ਦੇ ਸੁੱਖ ਦੀ ਉਹ ਕਦ ਲੋੜ ਰੱਖਦਾ ਹੈ। ਜੋ ਵਾਹਿਗੁਰੂ ਦੀ ਸਿਫਤ ਵਿੱਚ ਰਚ ਗਿਆ ਉਹ ਸਦਾ ਵੈਰਾਗੀ ਹੈ, ਭਾਵ ਉਹ ਵੈਰਾਗ ਜ਼ੋਰ ਨਾਲ ਨਹੀਂ ਧਾਰਦਾ, ਨਾ ਕਾਰਨ ਟੋਲ ਟੋਲ ਕੇ ਵੈਰਾਗ ਲਿਆਉਂਦਾ ਹੈ। ਵਾਹਿਗੁਰੂ ਦੀਆਂ ਸਿਫਤਾਂ ਵਿੱਚ ਰਚ ਗਿਆ ਵਾਹਿਗੁਰੂ ਅਨੁਰਾਗੀ ਹੈ। ਇੱਕ ਦਾ ਅਨੁਰਾਗੀ ਦੂਸਰੇ ਤੋਂ ਸੁੱਤੇ ਵੈਰਾਗੀ ਹੁੰਦਾ ਹੈ, ਸੋ ਨਾਮ ਦਾ ਪ੍ਰੇਮੀ ਜਗਤ ਤੋਂ ਸੁੱਤੇ ਵੈਰਾਗੀ ਹੁੰਦਾ ਹੈ ਅਤੇ ਨਾਮ ਨਿੱਤ ਜਾਰੀ ਰਹਿਣਾ ਹੈ, ਵੈਰਾਗ ਆਪੇ ਲਗਾਤਾਰ ਹੋ ਜਾਏਗਾ। ਐਸਾ ਵੈਰਾਗੀ ਫਿਰ ਹੋਸ਼ੇ ਮਦਾਂ ਨਾਲ ਪ੍ਰਾਪਤ ਮਦਹੋਸ਼ੀ ਆਦਿ ਜੂਏ ਸਮਾਨ ਬਿਰਥਾ ਖੇਡਾਂ ਵਿੱਚ ਜਨਮ ਨਹੀਂ ਗਵਾਉਂਦਾ। ਕਹਿੰਦੇ ਹਨ ਗੁਰੂ ਨਾਨਕ ਸੁਣ ਹੇ ਪਰਥਰ ਜੋਗੀ, ਉਹ ਦਰ ਦਰਸ਼ਨ ਦਾ ਪ੍ਰੀਤਮ ਸ਼ੂਸ਼ੇ ਨਸ਼ੇ ਵਿੱਚ ਨਹੀਂ ਪਰ ਨਾਮ ਅੰਮ੍ਰਿਤ ਨੂੰ ਧਾਰ ਕੇ ਪੀ ਕੇ ਖੀਵਾ ਰਹਿੰਦਾ ਹੈ। ਇਸ ਤਰ੍ਹਾਂ ਦੀਆਂ ਵਾਰਤਾਲਾਪਾਂ ਦੇ ਬਾਅਦ ਗੁਰੂ ਜੀ ਉੱਥੋਂ ਵਿਦਾ ਹੋਏ, ਪਰੰਤੂ ਉੱਥੇ ਸੰਗਤ ਇਤਨੀ ਹੋ ਗਈ ਅਤੇ ਪ੍ਰੇਮ ਇੰਨਾ ਵਧਿਆ ਕਿ ਗੁਰਦੁਆਰਾ ਬਣਿਆ ਅਤੇ ਸਤਸੰਗ ਦਾ ਪ੍ਰਵਾਹ ਟੁਰ ਪਿਆ। ਹਕੀਕਤ ਰਾਹ ਮੁਕਾਮ ਵਿੱਚ ਲਿਖਿਆ ਹੈ, ਉਹਾ ਵੀ ਗੁਰੂ ਬਾਬੇ ਦਾ ਦੇਹੁਰਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।